ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ। ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਹਾਂ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਂ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਆਓ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਵੰਦ ਦੇ ਕਲਾਮ ਨੂੰ ਸੁਣਨੇ ਆ। ਅੱਜ ਅਸੀਂ ਖੁਦਾਵੰਦ ਦੇ ਕਲਾਮ 'ਚੋਂ ਇਸ ਗੱਲ ਨੂੰ ਸਿੱਖਾਂਗੇ ਕਿ ਤੌਬਾ ਦਾ ਮਤਲਬ ਕੀ ਏ ਤੇ ਤੌਬਾ ਕਰਨ ਨਾਲ ਕੀ ਅਸੀਂ ਗੁਨਾਹ ਦੀ ਸਜ਼ਾ ਤੋਂ ਬਚ ਸਕਨੇ ਆ। ਖੁਦਾਵੰਦ ਦਾ ਕਲਾਮ ਸਾਨੂੰ ਤੌਬਾ ਦੇ ਬਾਰੇ ਕੀ ਤਾਲੀਮ ਦਿੰਦਾ ਹੈ। ਸਾਥੀਓ, ਆ ਗੱਲ ਸੱਚ ਹੈ ਕਿ ਖੁਦਾਵੰਦ ਦਾ ਕਲਾਮ ਸਾਨੂੰ ਇਸ ਗੱਲ ਦਾ ਹੁਕਮ ਦਿੰਦਾ ਹੈ, ਸਾਨੂੰ ਇਸ ਗੱਲ ਦੀ ਹਦਾਇਤ ਕਰਦਾ ਹੈ, ਇਸ ਗੱਲ ਦੀ ਨਸੀਹਤ ਕਰਦਾ ਹੈ ਕਿ ਅਸੀਂ ਆਪਣੇ ਗੁਨਾਹਾਂ ਤੋਂ ਤੌਬਾ ਕਰੀਏ। ਅਸੀਂ ਵੇਖਦੇ ਹਾਂ ਕਿ ਖੁਦਾਵੰਦ ਖੁਦਾ ਨੇ ਜਿੰਨੇ ਵੀ ਨਬੀ ਪੈਗੰਬਰ ਇਸ ਦੁਨੀਆਂ ਵਿੱਚ ਕੱਲੇ, ਉਹਨਾਂ ਸਾਰਿਆਂ ਲੋਕਾਂ ਨੇ ਤੌਬਾ ਦੀ ਹੀ ਮੁਨਾਦੀ ਕੀਤੀ। ਇੱਥੋਂ ਤੱਕ ਕਿ ਸਾਥੀਓ, ਅਸੀਂ ਵੇਖਦੇ ਹਾਂ ਕਿ ਯਿਸੂ ਮਸੀਹ, ਜਿਹੜਾ ਕਿ ਦੁਨੀਆਂ ਦਾ ਖਾਲਿਕ ਤੇ ਮਾਲਿਕ ਤੇ ਨਜਾਤ ਦੇਹਿੰਦਾ ਹੈ, ਉਹਨਾਂ ਨੇ ਵੀ ਇਸ ਦੁਨੀਆਂ ਵਿੱਚ ਰਹਿੰਦੇ ਹੋਇਆਂ ਆਪਣੀ ਖਿਦਮਤ ਦਾ ਆਗਾਜ਼ ਤੌਬਾ ਦੀ ਮੁਨਾਦੀ ਤੋਂ ਕੀਤਾ। ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਮੱਤੀ ਰਸੂਲ ਦੀ ਮਾਰਫਤ ਲਿਖੀ ਗਈ ਅੰਜੀਲ ਦੇ 4 ਬਾਬ ਦੀ 17ਵੀਂ ਐਤ ਪੜ੍ਹੀਏ ਤੇ ਇੱਥੇ ਆ ਗੱਲ ਲਿਖੀ ਹੋਈ ਹੈ ਕਿ ਉਸ ਵੇਲੇ ਤੋਂ ਯਿਸੂ ਮਸੀਹ ਨੇ ਮੁਨਾਦੀ ਕਰਨਾ ਤੇ ਆਹ ਕਹਿਣਾ ਸ਼ੁਰੂ ਕੀਤਾ ਕਿ ਤੌਬਾ ਕਰੋ ਕਿਉਂਕਿ ਆਸਮਾਨ ਦੀ ਬਾਦਸ਼ਾਹੀ ਨਜ਼ਦੀਕ ਆ ਗਈ ਹੈ। ਸੋ ਅਸੀਂ ਖੁਦਾਵੰਦ ਦੇ ਕਲਾਮ ਵਿੱਚ ਇਹ ਗੱਲ ਪੜ੍ਹਨੇ ਆ ਕਿ ਯਿਸੂ ਮਸੀਹ ਨੇ ਆਪਣੀ ਖਿਦਮਤ ਦਾ ਆਗਾਜ਼ ਤੌਬਾ ਦੀ ਮੁਨਾਦੀ ਤੋਂ ਕੀਤਾ। ਯਿਸੂ ਮਸੀਹ ਨੇ ਲੋਕਾਂ ਨੂੰ ਇਸ ਗੱਲ ਦੀ ਦਾਵਤ ਦਿੱਤੀ, ਇਸ ਗੱਲ ਦੀ ਤਾਲੀਮ ਦਿੱਤੀ ਕਿ ਉਹ ਤੌਬਾ ਕਰਨ। ਸੋ ਸਾਥੀਓ, ਇਸ ਤੋਂ ਆ ਗੱਲ ਸਾਬਿਤ ਹੁੰਦੀ ਹੈ ਕਿ ਗੁਨਾਹਗਾਰ ਇਨਸਾਨ ਦੇ ਲਈ ਤੌਬਾ ਕਰਨਾ ਜ਼ਰੂਰੀ ਹੈ, ਕਿਉਂਕਿ ਤੌਬਾ ਕਰਨ ਨਾਲ ਇਨਸਾਨ ਖੁਦਾਵੰਦ ਕੋਲੋਂ ਆਪਣੇ ਗੁਨਾਹਾਂ ਦੀ ਮਾਫ਼ੀ ਪਾਉਂਦਾ ਹੈ ਤੇ ਨਵੀਂ ਜ਼ਿੰਦਗੀ ਹਾਸਲ ਕਰਦਾ ਹੈ। ਸਾਥੀਓ, ਤੌਬਾ ਦਾ ਮਤਲਬ ਕੀ ਹੈ? ਅਗਰ ਅਸੀਂ ਕਮੂਸਲ ਕਿਤਾਬ ਵੇਖੀਏ ਤੇ ਇਹਦੇ ਸਫ਼ਾ ਨੰਬਰ 265 ਨੂੰ ਪੜ੍ਹੀਏ ਤੇ ਇੱਥੇ ਆ ਗੱਲ ਬਿਆਨ ਕੀਤੀ ਗਈ ਹੈ ਕਿ ਤੌਬਾ ਦਾ ਮਤਲਬ ਕੀ ਹੈ। ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਤੌਬਾ ਦੇ ਲਈ ਦੋ ਇਬਰਾਨੀ ਲਫ਼ਜ਼ ਇਸਤੇਮਾਲ ਕੀਤੇ ਗਏ ਨੇ। ਪਹਿਲਾ ਲਫ਼ਜ਼ ਨਾਹਾਮ ਹੈ, ਜਿਹਦਾ ਤਰਜਮਾ ਹੈ ਪਛਤਾਨਾ, ਯਾਨੀ ਕਿ ਤੌਬਾ ਕਰਨਾ, ਬਾਜ਼ ਆਨਾ, ਰਜੂ ਲਿਆਨਾ, ਔਰ ਫਿਰ ਕਿਸੇ ਕੰਮ ਤੋਂ ਫਿਰ ਜਾਣਾ ਜਾਂ ਬਾਜ਼ ਆਨਾ। ਤੇ ਦੂਸਰਾ ਲਫ਼ਜ਼ ਜਿਹੜਾ ਇਸਤੇਮਾਲ ਹੋਇਆ ਹੈ ਉਹ ਹੈ ਸ਼ੋਬ, ਜਿਹਦਾ ਬੁਨਿਆਦੀ ਮਤਲਬ ਹੈ ਫਿਰਨਾ ਜਾਂ ਵਾਪਿਸ ਆਉਣਾ, ਯਾਨੀ ਕਿ ਗੁਨਾਹ ਦੀ ਤਰਫੋਂ ਹਟ ਕੇ ਖੁਦਾ ਵੱਲ ਆਉਣਾ, ਖੁਦਾ ਦੀ ਤਰਫ ਫਿਰਨਾ, ਖੁਦਾ ਦੀ ਤਰਫ ਵਾਪਿਸ ਆਉਣਾ। ਸੋ ਸਾਥੀਓ, ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਤੌਬਾ ਦੇ ਲਈ ਜਿਹੜੇ ਖਿਆਲਾਤ ਪਾਏ ਜਾਂਦੇ ਨੇ ਉਹਨਾਂ ਤੋਂ ਮੁਰਾਦ ਹੈ ਆਪਣੇ ਸਾਰੇ ਦਿਲ, ਆਪਣੀ ਸਾਰੀ ਜਾਨ ਤੇ ਆਪਣੀ ਸਾਰੀ ਅਕਲ ਤੋਂ ਖੁਦਾ ਦੀ ਤਰਫ ਲੋਟ ਆਉਣਾ। ਤੇ ਬਾਈਬਲ ਮੁਕੱਦਸ ਦੇ ਨਵੇਂ ਅਹਿਦਨਾਮੇ ਵਿੱਚ ਜਿਹੜਾ ਤੌਬਾ ਦੇ ਲਈ ਲਫ਼ਜ਼ ਇਸਤੇਮਾਲ ਹੋਇਆ ਹੈ ਉਹ ਹੈ ਮਿਟਾਨੋਇਆ। ਇਹਦਾ ਲਫ਼ਜ਼ੀ ਮਤਲਬ ਹੈ ਰਵੱਈਆ ਜਾਂ ਨੀਅਤ ਦਾ ਤਬਦੀਲ ਹੋਣਾ। ਤੇ ਸਾਥੀਓ, ਆ ਇੱਕ ਹਕੀਕੀ ਤਬਦੀਲੀ ਹੈ। ਜਿਹੜਾ ਸ਼ਖਸ ਤੌਬਾ ਕਰਦਾ ਹੈ ਉਹਦਾ ਰਵੱਈਆ ਤੇ ਨੀਅਤ ਗੁਨਾਹ, ਖੁਦਾ, ਰਾਸਤਬਾਜ਼ੀ ਤੇ ਮਸੀਹ ਦੇ ਬਾਰੇ ਵਿੱਚ ਮੁਕੰਮਲ ਤੌਰ ਨਾਲ ਬਦਲ ਜਾਂਦੇ ਨੇ। ਸੋ ਸਾਥੀਓ, ਆ ਗੱਲ ਯਾਦ ਰੱਖੋ ਕਿ ਤੌਬਾ ਦਾ ਜਿਹੜਾ ਲੁਗਵੀ ਮਤਲਬ ਹੈ ਉਹ ਹੈ ਖੁਦਾ ਵੱਲ ਵਾਪਸ ਆਉਣਾ, ਆਪਣੇ ਆਪ ਨੂੰ ਤਬਦੀਲ ਕਰਨਾ, ਯਾਨੀ ਕਿ ਰਵੱਈਏ ਤੇ ਨੀਅਤ ਦੀ ਤਬਦੀਲੀ। ਤੇ ਆ ਇੱਕ ਹਕੀਕੀ ਤਬਦੀਲੀ ਹੈ। ਜਿਹੜਾ ਸ਼ਖਸ ਤੌਬਾ ਕਰਦਾ ਹੈ ਉਹ ਗੁਨਾਹ ਵਿੱਚ ਨਹੀਂ ਬਲਕਿ ਖੁਦਾ ਵਿੱਚ ਜ਼ਿੰਦਗੀ ਗੁਜ਼ਾਰਦਾ ਹੈ। ਤੇ ਖੁਦਾਵੰਦ ਦੇ ਕਲਾਮ ਇਸ ਲਈ ਹੀ ਸਾਨੂੰ ਇਸ ਗੱਲ ਦੀ ਤਾਲੀਮ ਦਿੰਦਾ ਹੈ, ਇਸ ਗੱਲ ਦਾ ਹੁਕਮ ਦਿੰਦਾ ਕਿ ਅਸੀਂ ਤੌਬਾ ਕਰੀਏ ਤਾਂ ਕਿ ਅਸੀਂ ਖੁਦਾ ਵਿੱਚ ਜ਼ਿੰਦਗੀ ਗੁਜ਼ਾਰਦੇ ਹੋਇਆਂ ਖੁਦਾਵੰਦ ਕੋਲੋਂ ਬਰਕਤ ਪਾ ਸਕੀਏ। ਸਾਥੀਓ, ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਕੀ ਕੋਈ ਸ਼ਖਸ ਜਦੋਂ ਵੀ ਚਾਹੇ ਆਪਣੀ ਜ਼ਿੰਦਗੀ ਤਬਦੀਲ ਕਰਨ, ਯਾਨੀ ਕਿ ਗੁਨਾਹ ਦੀ ਤਰਫੋਂ ਫਿਰਨ ਜਾਂ ਖੁਦਾ ਵੱਲ ਆਉਣ ਦੇ ਲਈ ਆਜ਼ਾਦ ਹੈ? ਸਾਥੀਓ, ਇਹ ਗੱਲ ਸੱਚ ਹੈ ਕਿ ਖੁਦਾਵੰਦ ਦਾ ਕਲਾਮ ਸਾਨੂੰ ਇਸ ਗੱਲ ਦੇ ਲਈ ਮਾਇਲ ਕਰਦਾ ਹੈ ਕਿ ਅਸੀਂ ਤੌਬਾ ਕਰੀਏ। ਸੋ ਇਸ ਗੱਲ ਤੋਂ ਜ਼ਾਹਿਰ ਹੁੰਦਾ ਹੈ ਕਿ ਇਸ ਗੱਲ ਵਿੱਚ ਇਨਸਾਨ ਦੀ ਆਪਣੀ ਮਰਜ਼ੀ ਦਾ ਅਮਲ ਦਖਲ ਪਾਇਆ ਜਾਂਦਾ ਹੈ। ਪਰ ਸਾਥੀਓ, ਤੌਬਾ ਖੁਦਾ ਦੀ ਤਰਫੋਂ ਇੱਕ ਬਖਸ਼ਿਸ਼ ਵੀ ਹੈ। ਜਦੋਂ ਤੱਕ ਉਹ ਇਨਸਾਨ ਨੂੰ ਇੰਜ ਕਰਨ ਦੇ ਲਈ ਆਪਣਾ ਫਜ਼ਲ ਨਾ ਦੇਵੇ, ਇਨਸਾਨ ਤੌਬਾ ਨਹੀਂ ਕਰ ਸਕਦਾ। ਅਮਾਲ ਦੀ ਕਿਤਾਬ ਦੇ 5 ਬਾਬ ਦੀ 31 ਆਇਤ ਔਰ ਫਿਰ ਇਹਦੇ 11 ਬਾਬ ਦੇ 18 ਆਇਤ ਵਿੱਚ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਖੁਦਾ ਹੀ ਇਨਸਾਨ ਨੂੰ ਤੌਬਾ ਦੀ ਤੌਫੀਕ ਬਖਸ਼ਦਾ ਹੈ। ਸੋ ਸਾਥੀਓ, ਹਕੀਕੀ ਤੌਬਾ ਯਾਨੀ ਕਿ ਦਿਲ ਦੀ ਤਬਦੀਲੀ ਇਨਸਾਨ ਦੇ ਵਿੱਚ ਪਾਕ ਰੂਹ ਦੀ ਸ਼ਾਇਆਨਾ ਤੇ ਪੁਰਫਜ਼ਲ ਤਹਿਰੀਕ ਤੇ ਕੰਮ ਨਾਲ ਵਾਕਿਆ ਹੁੰਦੀ ਹੈ, ਜਿਹਦਾ ਨਤੀਜਾ ਨਵੀਂ ਪੈਦਾਇਸ਼ ਹੈ। ਸੋ ਅਸੀਂ ਖੁਦਾਵੰਦ ਦੇ ਕਲਾਮ ਚੋਂ ਇਸ ਗੱਲ ਨੂੰ ਸਿੱਖਣ ਵਾਲੇ ਤੇ ਜਾਣਨ ਵਾਲੇ ਬਣਨੇ ਆ ਕਿ ਖੁਦਾ ਦਾ ਹਰ ਇੱਕ ਇਨਸਾਨ ਨੂੰ ਆ ਹੁਕਮ ਹੈ, ਖੁਦਾਵੰਦ ਹਰ ਇੱਕ ਇਨਸਾਨ ਨੂੰ ਇਸ ਗੱਲ ਦੀ ਦਾਵਤ ਦਿੰਦਾ ਹੈ ਕਿ ਉਹ ਤੌਬਾ ਕਰੇ। ਸਾਥੀਓ, ਬਾਈਬਲ ਮੁਕੱਦਸ ਦੀ ਇਹ ਤਾਲੀਮ ਹੈ ਕਿ ਖੁਦਾਵੰਦ ਕਿਸੇ ਦੀ ਵੀ ਹਲਾਕਤ ਨਹੀਂ ਚਾਹੁੰਦਾ, ਬਲਕਿ ਉਹ ਸਾਰਿਆਂ ਦੀ ਤੌਬਾ ਤੱਕ ਤੋਂ ਬਚਾਉਂਦਾ ਹੈ। ਸਾਥੀਓ, ਕੀ ਤੌਬਾ ਕਰਨ ਨਾਲ ਅਸੀਂ ਆਪਣੇ ਗੁਨਾਹ ਦੀ ਸਜ਼ਾ ਤੋਂ ਬਚ ਸਕਦੇ ਹਾਂ? ਸਾਥੀਓ, ਆਹ ਗੱਲ ਸੱਚ ਹੈ ਕਿ ਅਸੀਂ ਤੌਬਾ ਕਰਨ ਨਾਲ ਆਪਣੇ ਗੁਨਾਹ ਦੀ ਸਜ਼ਾ ਤੋਂ ਬਚ ਸਕਦੇ ਹਾਂ, ਪਰ ਸਾਥੀਓ, ਆ ਉਸ ਵੇਲੇ ਹੀ ਮੁਮਕਿਨ ਹੈ ਜਦੋਂ ਅਸੀਂ ਸੱਚੇ ਦਿਲ ਦੇ ਨਾਲ ਖੁਦਾ 'ਤੇ ਈਮਾਨ ਲਿਆਵਾਂਗੇ, ਉਹਦੇ ਹਜ਼ੂਰ ਖਾਕਸਾਰ ਬਣਾਂਗੇ, ਜਦੋਂ ਅਸੀਂ ਖੁਦਾਵੰਦ ਨੂੰ ਆਪਣਾ ਖਾਲਿਕ ਅਤੇ ਮਾਲਿਕ ਅਤੇ ਆਪਣਾ ਨਿਜਾਤ ਦਹਿੰਦਾ ਤਸਲੀਮ ਕਰਾਂਗੇ, ਜਦੋਂ ਅਸੀਂ ਆਪਣੇ ਗੁਨਾਹਾਂ ਦੀ ਮਾਫ਼ੀ ਖੁਦਾ ਕੋਲ ਮੰਗਦੇ ਹਾਂ, ਜਦੋਂ ਅਸੀਂ ਖੁਦਾ ਦੇ ਹਜ਼ੂਰ ਸੱਚੀ ਤੌਬਾ ਕਰਨੇ ਆ, ਆਪਣੇ ਆਪ ਨੂੰ ਉਹਦੇ ਹਜ਼ੂਰ ਪੇਸ਼ ਕਰਨੇ ਹਾਂ, ਉਸ ਵੇਲੇ ਖੁਦਾਵੰਦ ਸਾਡੇ 'ਤੇ ਆਪਣਾ ਫਜ਼ਲ ਕਰਦਾ ਹੈ ਅਤੇ ਸਾਡੇ ਗੁਨਾਹਾਂ ਨੂੰ ਮਾਫ਼ ਕਰਦਾ ਅਤੇ ਸਾਨੂੰ ਨਵੀਂ ਜ਼ਿੰਦਗੀ ਅਤੇ ਫਰਮਾਉਂਦਾ ਹੈ। ਸਾਥੀਓ, ਆਹ ਗੱਲ ਯਾਦ ਰੱਖੋ ਕਿ ਸਾਡੇ ਗੁਨਾਹ ਖੁਦਾ ਦਾ ਗਜ਼ਬ ਪੈਦਾ ਕਰਦੇ ਨੇ, ਜਦਕਿ ਜਦੋਂ ਅਸੀਂ ਖੁਦਾ ਕੋਲੋਂ ਮਾਫ਼ੀ ਮੰਗਦੇ ਹਾਂ, ਉਸ ਵੇਲੇ ਖੁਦਾ ਦਾ ਕਹਿਰ ਟਲ ਜਾਂਦਾ ਹੈ, ਮਾਫ਼ੀ ਖੁਦਾ ਦੇ ਗਜ਼ਬ ਨੂੰ ਖਤਮ ਕਰਦੀ ਹੈ। ਸਾਥੀਓ, ਅਸੀਂ ਯੂਨਾ ਨਬੀ ਦੀ ਕਿਤਾਬ ਵਿੱਚ ਇਸ ਗੱਲ ਨੂੰ ਪੜ੍ਹਨ ਵਾਲੇ ਬਣਦੇ ਹਾਂ ਕਿ ਖੁਦਾਵੰਦ ਨੇ ਆਪਣੇ ਬੰਦਾ ਯੂਨਾ ਨਬੀ ਨੂੰ ਆਹ ਹੁਕਮ ਦਿੱਤਾ ਕਿ ਉਹ ਨੈਨਵਾ ਸ਼ਹਿਰ ਨੂੰ ਜਾਏ ਅਤੇ ਉੱਥੇ ਉਹ ਤੌਬਾ ਦੀ ਮੁਨਾਦੀ ਕਰੇ ਅਤੇ ਲੋਕਾਂ ਨੂੰ ਇਸ ਗੱਲ ਦੀ ਦਾਵਤ ਦੇਵੇ ਕਿ ਉਹ ਖੁਦਾ ਨੂੰ ਕਬੂਲ ਕਰਨ, ਤਾਂ ਕਿ ਉਹ ਆਪਣੇ ਗੁਨਾਹਾਂ ਦੀ ਸਜ਼ਾ ਤੋਂ ਬਚ ਸਕਣ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਯੂਨਾ ਨਬੀ ਦੀ ਕਿਤਾਬ ਇਹਦੇ ਪਹਿਲੇ ਬਾਬ ਦੀ ਦੂਜੀ ਅਤੇ ਤੀਜੀ ਐਤ ਵਿੱਚ ਆ ਗੱਲ ਪੜ੍ਹਨੇ ਹਾਂ ਕਿ ਖੁਦਾ ਦਾ ਕਲਾਮ ਯੂਨਾ ਨਬੀ 'ਤੇ ਨਾਜ਼ਿਲ ਹੋਇਆ ਅਤੇ ਖੁਦਾ ਨੇ ਉਹਨੂੰ ਆਖਿਆ ਕਿ ਉੱਠ ਅਤੇ ਵੱਡੇ ਸ਼ਹਿਰ ਨੈਨਵਾ ਨੂੰ ਜਾ ਅਤੇ ਉਹਦੇ ਖਿਲਾਫ਼ ਮੁਨਾਦੀ ਕਰ, ਕਿਉਂਕਿ ਉਹਨਾਂ ਦੀ ਸ਼ਰਾਰਤ ਮੇਰੇ ਹਜ਼ੂਰ ਪਹੁੰਚੀ ਏ। ਪਰ ਯੂਨਾ ਖੁਦਾ ਦੇ ਹਜ਼ੂਰ ਤੋਂ ਤਰਸੀਸ ਨੂੰ ਭਜਿਆ ਅਤੇ ਯਾਫਾ ਵਿੱਚ ਪਹੁੰਚਿਆ ਅਤੇ ਉੱਥੇ ਉਹਨੂੰ ਤਰਸੀਸ ਨੂੰ ਜਾਣ ਵਾਲਾ ਜਹਾਜ਼ ਮਿਲਿਆ ਅਤੇ ਉਹ ਕਿਰਾਇਆ ਦੇ ਕੇ ਉਹਦੇ ਵਿੱਚ ਸਵਾਰ ਹੋਇਆ ਤਾਂ ਕਿ ਖੁਦਾ ਦੇ ਹਜ਼ੂਰ ਤੋਂ ਤਰਸੀਸ ਨੂੰ ਐਲੇ ਜਹਾਜ਼ ਦੇ ਨਾਲ ਜਾਏ। ਸਾਥੀ, ਉਹ ਖੁਦਾਵੰਦ ਨੇ ਯੂਨਾ ਨਬੀ ਨੂੰ ਆ ਹੁਕਮ ਦਿੱਤਾ ਕਿ ਉਹ ਨੈਨਵਾ ਸ਼ਹਿਰ ਨੂੰ ਜਾਏ, ਪਰ ਯੂਨਾ ਨਬੀ ਨੈਨਵਾ ਸ਼ਹਿਰ ਨੂੰ ਜਾਣ ਦੀ ਬਜਾਏ ਤਰਸੀਸ ਵੱਲ ਭੱਜ ਜਾਂਦਾ ਹੈ। ਜਦੋਂ ਉਹ ਤਰਸੀਸ ਨੂੰ ਜਾਣ ਵਾਲੇ ਜਹਾਜ਼ ਵਿੱਚ ਬਹਿੰਦਾ ਹੈ, ਉਹਦੇ ਵਿੱਚ ਜਦੋਂ ਸਵਾਰ ਹੁੰਦਾ ਹੈ, ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ ਕਿ ਖੁਦਾਵੰਦ ਨੇ ਸਮੁੰਦਰ ਵਿੱਚ ਇੱਕ ਬੜਾ ਵੱਡਾ ਤੂਫਾਨ ਘਲਿਆ ਅਤੇ ਉਸ ਵਜ੍ਹਾ ਤੋਂ ਜਹਾਜ਼ ਡੁੱਬਣ ਲੱਗਾ। ਖੁਦਾਵੰਦ ਦੇ ਕਲਾਮ ਵਿੱਚ ਅਸੀਂ ਮਜ਼ੀਦ ਆ ਗੱਲ ਪੜ੍ਹਦੇ ਹਾਂ ਕਿ ਜਿਹੜੇ ਲੋਕ ਜਹਾਜ਼ ਵਿੱਚ ਬੈਠੇ ਹੋਏ ਸਨ, ਉਹ ਲੋਕ ਆਪਣੇ ਆਪਣੇ ਦੇਵਤਾ ਨੂੰ ਪੁਕਾਰਨ ਲੱਗੇ, ਆਪਣੇ ਆਪ ਨੂੰ ਬਚਾਉਣ ਦੇ ਲਈ ਦੁਆ ਕਰਨ ਲੱਗੇ। ਪਰ ਉਸ ਵੇਲੇ ਯੂਨਾ ਨਬੀ ਜਹਾਜ਼ ਵਿੱਚ ਸੌਂਦਿਆ ਸੀ। ਸੌਣ ਨੂੰ ਇੱਕ ਸ਼ਖਸ ਨੇ ਉਠਾਇਆ ਅਤੇ ਉਹਨੂੰ ਕਹਿਣ ਲੱਗਾ ਕਿ ਤੂੰ ਵੀ ਆਪਣੇ ਖੁਦਾ ਨੂੰ ਪੁਕਾਰ, ਹੋ ਸਕਦਾ ਕਿ ਉਹ ਤੇਰੀ ਦੁਆ ਸੁਣੇ ਅਤੇ ਅਸੀਂ ਬਚ ਜਾਈਏ। ਸਾਥੀਓ, ਉਸ ਵੇਲੇ ਯੂਨਾ ਨਬੀ ਨੇ ਇਸ ਗੱਲ ਨੂੰ ਜਾਣਿਆ ਕਿ ਖੁਦਾ ਨੇ ਹੀ ਇਹ ਤੂਫਾਨ ਕਲਿਆ ਹੈ ਅਤੇ ਇਹ ਸਭ ਕੁਝ ਮੇਰੀ ਵਜ੍ਹਾ ਤੋਂ ਹੋਇਆ ਹੈ, ਕਿਉਂਕਿ ਖੁਦਾ ਨੇ ਮੈਨੂੰ ਕਿਹਾ ਸੀ ਕਿ ਤੂੰ ਨੈਨਵਾ ਵਿੱਚ ਜਾ ਅਤੇ ਤੌਬਾ ਦੀ ਮੁਨਾਦੀ ਕਰ, ਪਰ ਮੈਂ ਨੈਨਵਾ ਸ਼ਹਿਰ ਨੂੰ ਜਾਣ ਦੀ ਬਜਾਏ ਤਰਸੀਸ ਵੱਲ ਭਜਾਂਦੀ ਹਾਂ। ਸੋ ਉਹਨੇ ਲੋਕਾਂ ਨੂੰ ਆਹ ਗੱਲ ਕਹੀ ਕਿ ਤੁਸੀਂ ਮੈਨੂੰ ਸਮੁੰਦਰ ਵਿੱਚ ਸੁੱਟ ਦੇਵੋ, ਕਿਉਂਕਿ ਇਹ ਤੂਫਾਨ ਮੇਰੀ ਵਜ੍ਹਾ ਤੋਂ ਆਇਆ ਹੈ। ਸਾਥੀਓ, ਪਹਿਲਾਂ ਤਾਂ ਲੋਕਾਂ ਨੇ ਯੂਨਾ ਨਬੀ ਦੀ ਗੱਲ ਨੂੰ ਨਾ ਮੰਨਿਆ, ਉਹਦੀ ਗੱਲ ਨੂੰ ਨਾ ਸੁਣੀਆਂ, ਪਰ ਜਦੋਂ ਉਹਨਾਂ ਨੇ ਕੁਰਾ ਪਾਇਆ, ਉਹਦਾ ਨਾਮ ਨਿਕਲਿਆ, ਉਸ ਵੇਲੇ ਉਹਨਾਂ ਨੇ ਯੂਨਾ ਨਬੀ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ। ਅਤੇ ਅਸੀਂ ਖੁਦਾਮ ਦੇ ਕਲਾਮ ਵਿੱਚ ਆ ਗੱਲ ਪੜ੍ਹਦੇ ਹਾਂ ਕਿ ਜਿਵੇਂ ਹੀ ਯੂਨਾ ਨਬੀ ਨੂੰ ਸਮੁੰਦਰ ਵਿੱਚ ਸੁੱਟਿਆ ਗਿਆ, ਉਸ ਵੇਲੇ ਖੁਦਾ ਨੇ ਇੱਕ ਵੱਡੀ ਮੱਛਲੀ ਮੁਕਰਰ ਕੀਤੀ ਹੋਈ ਸੀ ਤਾਂ ਕਿ ਯੂਨਾ ਨੂੰ ਨਿਗਲ ਜਾਏ, ਅਤੇ ਯੂਨਾ ਫਿਰ 3 ਦਿਨ ਰਾਤ ਮੱਛਲੀ ਦੇ ਪੇਟ ਵਿੱਚ ਰਿਹਾ। ਉੱਥੇ ਉਹਨੇ ਤੌਬਾ ਕੀਤੀ, ਆਪਣੇ ਗੁਨਾਹਾਂ ਦੀ ਮਾਫ਼ੀ ਮੰਗੀ ਅਤੇ ਖੁਦਾਮਦ ਨੇ ਉਹਦੀ ਤੌਬਾ ਨੂੰ ਕਬੂਲ ਕੀਤਾ ਅਤੇ ਉਹਨੂੰ ਉਹਦੇ ਗੁਨਾਹਾਂ ਦੀ ਮਾਫ਼ੀ ਅਤਾ ਫਰਮਾਈ। ਸਾਥੀਓ, 3 ਦਿਨ ਦੇ ਬਾਅਦ ਮੱਛਲੀ ਨੇ ਖੁਦਾ ਦੇ ਹੁਕਮ ਦੇ ਮੁਤਾਬਿਕ ਯੂਨਾ ਨਬੀ ਨੂੰ ਆਪਣੇ ਪੇਟ 'ਚੋਂ ਕੱਢ ਕੇ ਖੁਸ਼ਕੀ 'ਤੇ ਰੱਖਿਆ, ਔਰ ਫਿਰ ਆਖਿਰਕਾਰ ਯੂਨਾ ਨਬੀ ਨੇ ਖੁਦਾ ਦਾ ਕਲਾਮ ਨੈਨਵਾ ਸ਼ਹਿਰ ਵਿੱਚ ਫੈਲਾਇਆ। ਉਹਨੇ ਨੈਨਵਾ ਸ਼ਹਿਰ ਵਿੱਚ ਤੌਬਾ ਦੀ ਮੁਨਾਦੀ ਕੀਤੀ। ਅਤੇ ਸਾਥੀਓ, ਅਸੀਂ ਯੂਨਾ ਨਬੀ ਦੀ ਕਿਤਾਬ ਦੇ 3 ਬਾਬ ਦੀ ਪਹਿਲੀ ਆਇਤ ਵਿੱਚ ਆ ਗੱਲ ਪੜ੍ਹਦੇ ਹਾਂ ਕਿ ਖੁਦਾ ਦਾ ਕਲਾਮ ਦੂਜੀ ਦਫ਼ਾ ਯੂਨਾ 'ਤੇ ਨਾਜ਼ਿਲ ਹੋਇਆ ਅਤੇ ਉਹਨੇ ਉਹਨੂੰ ਆਖਿਆ ਕਿ ਉੱਠ ਅਤੇ ਵੱਡੇ ਸ਼ਹਿਰ ਨੈਨਵਾ ਨੂੰ ਜਾ ਅਤੇ ਉੱਥੇ ਇਸ ਗੱਲ ਦੀ ਮੁਨਾਦੀ ਕਰ ਜਿੱਦਾਂ ਮੈਂ ਤੈਨੂੰ ਹੁਕਮ ਦੇਣਾ ਵਾਂ। ਸੋ ਯੂਨਾ ਨਬੀ ਖੁਦਾ ਦੇ ਕਲਾਮ ਦੇ ਮੁਤਾਬਿਕ ਉੱਠਿਆ ਅਤੇ ਨੈਨਵਾ ਨੂੰ ਗਿਆ, ਅਤੇ ਨੈਨਵਾ ਬੜਾ ਵੱਡਾ ਸ਼ਹਿਰ ਸੀ। ਯੂਨਾ ਨਬੀ ਸ਼ਹਿਰ ਵਿੱਚ ਦਾਖਲ ਹੋਇਆ ਅਤੇ 1 ਦਿਨ ਦੀ ਰਾਹ ਉਹ ਚੱਲਿਆ। ਉਹਨੇ ਮੁਨਾਦੀ ਕੀਤੀ ਕਿ 40 ਦਿਨਾਂ ਬਾਅਦ ਨੈਨਵਾ ਬਰਬਾਦ ਹੋ ਜਾਏਗਾ। ਸਾਥੀਓ, ਜਦੋਂ ਨੈਨਵਾ ਸ਼ਹਿਰ ਦੇ ਲੋਕਾਂ ਨੇ ਯੂਨਾ ਨਬੀ ਦੇ ਕਲਾਮ ਨੂੰ ਸੁਣਿਆ, ਜਦੋਂ ਉਹਨਾਂ ਨੇ ਇਸ ਗੱਲ ਨੂੰ ਜਾਣਿਆ ਕਿ ਖੁਦਾ 40 ਦਿਨਾਂ ਦੇ ਬਾਅਦ ਸ਼ਹਿਰ ਨੂੰ ਬਰਬਾਦ ਕਰ ਦੇਵੇਗਾ, ਉਸ ਵੇਲੇ ਨੈਨਵਾ ਸ਼ਹਿਰ ਦੇ ਲੋਕਾਂ ਨੇ ਖੁਦਾ ਨੂੰ ਕਬੂਲ ਕੀਤਾ ਉਹ ਖੁਦਾ ਤੇ ਈਮਾਨ ਲਿਆਏ, ਉਹਨਾਂ ਨੇ ਰੋਜ਼ਾ ਰੱਖਿਆ, ਉਹਨਾਂ ਨੇ ਖੁਦਾ ਦੇ ਹਜ਼ੂਰ ਦੁਆ ਕੀਤੀ, ਆਪਣੇ ਗੁਨਾਹਾਂ ਦੀ ਮਾਫ਼ੀ ਮੰਗੀ, ਉਹਨਾਂ ਨੇ ਤੌਬਾ ਕੀਤੀ। ਸੋ ਖੁਦਾ ਨੇ ਵੀ ਫਿਰ ਉਹਨਾਂ ਤੇ ਰਹਿਮ ਕੀਤਾ ਤੇ ਆਪਣਾ ਇਰਾਦਾ ਬਦਲਿਆ ਤੇ ਉਹਨੇ ਆਪਣਾ ਕਹਿਰ ਉਹਨਾਂ ਤੇ ਨਾਜ਼ਿਲ ਨਾ ਕੀਤਾ ਬਲਕਿ ਉਹਨਾਂ ਦੇ ਗੁਨਾਹਾਂ ਨੂੰ ਮਾਫ਼ ਕੀਤਾ, ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਅਤਾ ਫਰਮਾਈ। ਸੋ ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਵਾਕਿਏ ਵਿੱਚ ਇਸ ਗੱਲ ਨੂੰ ਸਿੱਖਣ ਵਾਲੇ ਤੇ ਜਾਣਨ ਵਾਲੇ ਬਣਨੇ ਆ ਕਿ ਕਿਸ ਤਰ੍ਹਾਂ ਨੈਨਵਾ ਸ਼ਹਿਰ ਦੇ ਲੋਕਾਂ ਨੇ ਤੌਬਾ ਕੀਤੀ, ਖੁਦਾ ਤੇ ਈਮਾਨ ਲਿਆਏ ਤੇ ਉਹਦੇ ਰਹਿਮ ਨੂੰ ਉਹਦੇ ਫਜ਼ਲ ਨੂੰ ਪਾਇਆ। ਖੁਦਾਵੰਦ ਨੇ ਉਹਨਾਂ ਨੂੰ ਇੱਕ ਹੋਰ ਨਵੀਂ ਜ਼ਿੰਦਗੀ ਅਤਾ ਫਰਮਾਈ। ਸਾਥੀਓ, ਅਗਰ ਨੈਨਵਾ ਸ਼ਹਿਰ ਦੇ ਲੋਕ ਤੌਬਾ ਨਾ ਕਰਦੇ, ਆਪਣੀ ਬਦੀ ਤੋਂ ਬਾਜ਼ ਨਾ ਆਉਂਦੇ, ਬੁਰੀਆਂ ਰਾਵਾਂ ਨੂੰ ਤਰਕ ਨਾ ਕਰਦੇ ਤੇ ਫਿਰ ਯਕੀਨਨ ਉਹਨਾਂ ਨੇ ਹਲਾਕ ਹੋਣਾ ਸੀ। ਪਰ ਅਸੀਂ ਵੇਖਦੇ ਹਾਂ ਕਿ ਖੁਦਾਵੰਦ ਨੇ ਉਹਨਾਂ ਨੂੰ ਬਰਕਤ ਦਿੱਤੀ, ਉਹਨਾਂ ਤੇ ਰਹਿਮ ਕੀਤਾ ਤੇ ਆ ਉਹਦੀ ਮੁਹੱਬਤ ਤੇ ਉਹਦੇ ਪਿਆਰ ਦਾ ਸਬੂਤ ਸੀ। ਸੋ ਤੌਬਾ ਕਰਨ ਦੀ ਵਜ੍ਹਾ ਤੋਂ, ਖੁਦਾਵੰਦ ਕੋਲੋਂ ਆਪਣੇ ਗੁਨਾਹਾਂ ਦੀ ਮਾਫ਼ੀ ਪਾਉਣ ਦੀ ਵਜ੍ਹਾ ਤੋਂ ਅਸੀਂ ਵੇਖਦੇ ਕਿ ਉਹਨਾਂ ਨੇ ਖੁਦਾ ਕੋਲੋਂ ਬਰਕਤ ਪਾਈ ਤੇ ਖੁਦਾ ਦੀ ਖੁਸ਼ਨੁਦੀ ਨੂੰ ਹਾਸਲ ਕੀਤਾ। ਔਰ ਫਿਰ ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਇੱਕ ਹੋਰ ਮਿਸਾਲ ਪਾਉਂਦੇ ਹਾਂ ਜਿਹੜੀ ਕਿ ਸਾਨੂੰ ਪੈਦਾਇਸ਼ ਦੀ ਕਿਤਾਬ ਦੇ 6 ਬਾਅਦ ਵਿੱਚ ਪੜ੍ਹਨ ਨੂੰ ਮਿਲਦੀ ਹੈ। ਪੈਦਾਇਸ਼ ਦੀ ਕਿਤਾਬ ਵਿੱਚ ਅਸੀਂ ਹਜ਼ਰਤ ਨੂੰ ਤੇ ਉਹਦੇ ਜ਼ਮਾਨੇ ਦੇ ਲੋਕਾਂ ਦੇ ਬਾਰੇ ਪੜ੍ਹਨੇ ਹਾਂ। ਖੁਦਾਵੰਦ ਕਲਾਮ ਫਰਮਾਉਂਦਾ ਕਿ ਖੁਦਾਵੰਦ ਨੇ ਹਜ਼ਰਤ ਨੂੰ ਇਸ ਗੱਲ ਦੇ ਲਈ ਖੜਾ ਕੀਤਾ ਕਿ ਉਹ ਲੋਕਾਂ ਵਿੱਚ ਤੌਬਾ ਦੀ ਮੁਨਾਦੀ ਕਰੇ। ਉਹਨੇ ਵੀ ਯੂਨਾ ਨਬੀ ਵਾਂਗੂ ਲੋਕਾਂ ਦੇ ਸਾਹਮਣੇ ਅਲਲਕਾਰ ਪੇਸ਼ ਕੀਤੀ ਕਿ ਉਹ ਤੌਬਾ ਕਰਨ। ਅਗਰ ਉਹ ਤੌਬਾ ਕਰਨਗੇ ਤੇ ਬਚ ਜਾਣਗੇ, ਪਰ ਅਗਰ ਉਹ ਤੌਬਾ ਨਹੀਂ ਕਰਨਗੇ ਤੇ ਹਲਾਕ ਹੋ ਜਾਣਗੇ। ਖੁਦਾਵੰਦ ਕਲਾਮ ਫਰਮਾਉਂਦਾ ਹੈ ਕਿ ਹਜ਼ਰਤ ਨੂੰ ਦੇ ਜ਼ਮਾਨੇ ਦੇ ਲੋਕਾਂ ਨੇ ਖੁਦਾ ਦੇ ਕਲਾਮ ਨੂੰ ਕਬੂਲ ਨਾ ਕੀਤਾ, ਉਹਨਾਂ ਨੇ ਤੌਬਾ ਨਾ ਕੀਤੀ, ਉਹ ਆਪਣੀ ਬੁਰਾਈ ਤੋਂ, ਆਪਣੇ ਗੁਨਾਹ ਤੋਂ, ਆਪਣੀ ਬਦੀ ਤੋਂ ਬਾਜ਼ ਨਾ ਆਏ, ਜਿਹਦੀ ਵਜ੍ਹਾ ਤੋਂ ਉਹ ਪਾਣੀ ਦੇ ਤੂਫਾਨ ਨਾਲ ਹਲਾਕ ਹੋ ਗਏ। ਪਰ ਹਜ਼ਰਤ ਨੂੰ ਤੇ ਉਹਦਾ ਖਾਨਦਾਨ ਕਸ਼ਤੀ ਵਿੱਚ ਆ ਕੇ ਮਹਿਫੂਜ਼ ਰਹੇ, ਉਹ ਬਚ ਗਏ ਕਿਉਂਕਿ ਉਹ ਖੁਦਾ ਤੇ ਈਮਾਨ ਲਿਆਏ, ਉਹਨਾਂ ਨੇ ਖੁਦਾਵੰਦ ਕੋਲੋਂ ਆਪਣੇ ਗੁਨਾਹਾਂ ਦੀ ਮਾਫ਼ੀ ਪਾਈ। ਸੋ ਸਾਥੀਓ, ਅਗਰ ਅਸੀਂ ਤੌਬਾ ਕਰਾਂਗੇ, ਆਪਣੇ ਗੁਨਾਹਾਂ ਨੂੰ ਤਰਕ ਕਰਾਂਗੇ, ਖੁਦਾਵੰਦ ਕੋਲੋਂ ਮਾਫ਼ੀ ਮੰਗਾਂਗੇ ਤੇ ਫਿਰ ਯਕੀਨਨ ਖੁਦਾਵੰਦ ਦਾ ਰਹਿਮ, ਖੁਦਾ ਦਾ ਫਜ਼ਲ ਸਾਡੇ ਤੇ ਹੋਏਗਾ, ਉਹ ਸਾਨੂੰ ਆਪਣੀ ਮੁਹੱਬਤ ਦੀ ਖਾਤਰ ਬਚਾ ਲਏਗਾ। ਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਕਦੀਮ ਅਬਾਈ ਬਜ਼ੁਰਗ ਵਾਂਬੀਆ ਦੇ ਸਫ਼ਾ ਨੰਬਰ 85 ਵਿੱਚ ਆ ਗੱਲ ਲਿਖਦੀ ਹੈ ਕਿ ਤੂਫਾਨ ਤੋਂ 120 ਬਰਸ ਪਹਿਲੋਂ ਖੁਦਾਵੰਦ ਨੇ ਆਪਣੇ ਪਾਕ ਫਰਿਸ਼ਤਿਆਂ ਦੇ ਵਸੀਲੇ ਨਾਲ ਆਪਣਾ ਇਰਾਦਾ ਹਜ਼ਰਤ ਨੂੰ ਤੇ ਜ਼ਾਹਿਰ ਕੀਤਾ ਤੇ ਉਹਨੇ ਉਹਨੂੰ ਕਸ਼ਤੀ ਬਣਾਉਣ ਦੀ ਹਦਾਇਤ ਫਰਮਾਈ। ਕਸ਼ਤੀ ਨੂੰ ਬਣਾਉਣ ਦੇ ਵੇਲੇ ਹਜ਼ਰਤ ਨੂੰ ਮੁਨਾਦੀ ਕਰਨਾ ਸੀ ਕਿ ਖੁਦਾ ਦੁਨੀਆ ਤੇ ਤੂਫਾਨ ਲਿਆਏਗਾ ਤੇ ਬਦਕਾਰਾਂ ਨੂੰ ਹਲਾਕ ਕਰ ਦੇਵੇਗਾ, ਜਿਹੜੇ ਇਸ ਪੈਗਾਮ ਤੇ ਈਮਾਨ ਲਿਆ ਕੇ ਤੌਬਾ ਤੇ ਇਸਲਾਹ ਦੇ ਜ਼ਰੀਏ ਇਸ ਮੌਕੇ ਦੇ ਲਈ ਤਿਆਰੀ ਕਰਨਗੇ, ਉਹਨਾਂ ਨੂੰ ਮਾਫ਼ੀ ਮਿਲੇਗੀ ਤੇ ਉਹ ਬਚ ਜਾਣਗੇ। ਔਰ ਫਿਰ ਸਾਥੀ, ਉਹ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆ ਵੀ ਗੱਲ ਕਹਿੰਦੀ ਹੈ ਕਿ ਅਗਰ ਤੂਫਾਨ ਆਉਣ ਤੋਂ ਪਹਿਲੋਂ ਲੋਕ ਇਸ ਆਗਾਹੀ ਤੇ ਈਮਾਨ ਲੈ ਆਉਂਦੇ ਤੇ ਆਪਣੀ ਬਦਕਾਰੀ ਤੋਂ ਤੌਬਾ ਕਰ ਲੈਂਦੇ ਤੇ ਫਿਰ ਖੁਦਾਵੰਦ ਨੇ ਆਪਣੇ ਕਹਿਰ ਨੂੰ ਨਾਜ਼ਿਲ ਕਰਨ ਤੋਂ ਬਾਅਦ ਰਹਿਣਾ ਸੀ, ਜਿਵੇਂ ਕਿ ਉਹਨੇ ਬਾਅਦ ਵਿੱਚ ਨੈਨਵਾ ਤੇ ਕੀਤਾ। ਲੇਕਿਨ ਉਸ ਪੁਸ਼ਤ ਨੇ ਗਰਦਨ ਕਸ਼ੀ ਨਾਲ ਆਪਣੀ ਜ਼ਮੀਰ ਦੀ ਆਵਾਜ਼ ਤੇ ਖੁਦਾ ਦੇ ਨਬੀ ਦੀ ਆਗਾਹੀ ਨੂੰ ਰੱਦ ਕੀਤਾ, ਬਦੀ ਕੀਤੀ, ਜਿਹਦੀ ਵਜ੍ਹਾ ਤੋਂ ਉਹਨਾਂ ਤੇ ਬਰਬਾਦੀ ਦੀ ਮੋਹਰ ਲਗਾਈ ਗਈ। ਸਾਥੀਓ, ਅਗਰ ਹਜ਼ਰਤ ਨੂਹ ਦੇ ਜ਼ਮਾਨੇ ਦੇ ਲੋਕ ਤੌਬਾ ਕਰ ਲੈਂਦੇ, ਅਗਰ ਉਹ ਆਗਾਹੀ ਦੇ ਪੈਗਾਮ ਤੇ ਈਮਾਨ ਲੈ ਆਉਂਦੇ, ਅਗਰ ਉਹ ਆਪਣੀ ਬਦਕਾਰੀ ਤੋਂ ਤੌਬਾ ਕਰ ਲੈਂਦੇ ਤੇ ਫਿਰ ਯਕੀਨਨ ਉਹਨਾਂ ਨੇ ਹਲਾਕ ਹੋਣ ਤੋਂ ਬਚ ਜਾਣਾ ਸੀ। ਜਿਵੇਂ ਖੁਦਾਵੰਦ ਨੇ ਨੈਨਵਾ ਸ਼ਹਿਰ ਦੇ ਲੋਕਾਂ ਨੂੰ ਬਚਾ ਲਿਆ, ਜਿਵੇਂ ਖੁਦਾਵੰਦ ਨੇ ਉਹਨਾਂ ਤੇ ਆਪਣਾ ਕਹਿਰ ਨਾਜ਼ਿਲ ਨਾ ਕੀਤਾ ਬਲਕਿ ਆਪਣਾ ਫਜ਼ਲ ਕੀਤਾ, ਉਹਨਾਂ ਨੂੰ ਬਰਕਤ ਦਿੱਤੀ, ਨਵੀਂ ਜ਼ਿੰਦਗੀ ਤਾ ਫਰਮਾਈ, ਅਗਰ ਹਜ਼ਰਤ ਨੂਹ ਦੇ ਜ਼ਮਾਨੇ ਦੇ ਲੋਕ ਵੀ ਤੌਬਾ ਕਰ ਲੈਂਦੇ, ਆਪਣੀ ਬਦੀ ਤੋਂ ਬਾਜ਼ ਆਉਂਦੇ ਤੇ ਫਿਰ ਯਕੀਨਨ ਉਹਨਾਂ ਨੇ ਵੀ ਬਚ ਜਾਣਾ ਸੀ। ਪਰ ਸਾਥੀ, ਅਸੀਂ ਵੇਖਣਾ ਕਿ ਤੌਬਾ ਨਾ ਕਰਨ ਨਾਲ, ਖੁਦਾਵੰਦ ਕੋਲੋਂ ਆਪਣੇ ਗੁਨਾਹਾਂ ਦੀ ਮਾਫ਼ੀ ਨਾ ਮੰਗਣ ਨਾਲ, ਗੁਨਾਹ ਵਿੱਚ ਜ਼ਿੰਦਗੀ ਗੁਜ਼ਾਰਨ ਦੇ ਨਾਲ ਉਹਨਾਂ ਨੇ ਆਪਣੇ ਗੁਨਾਹ ਦੀ, ਆਪਣੀ ਬਦੀ ਦੀ ਸਜ਼ਾ ਪਾਈ। ਬਾਈਬਲ ਮੁਕੱਦਸ ਆ ਗੱਲ ਬਿਆਨ ਕਰਦੀ ਏ ਕਿ ਗੁਨਾਹ ਦੀ ਮਜ਼ਦੂਰੀ ਮੌਤ ਏ, ਮਗਰ ਖੁਦਾ ਦੀ ਬਖਸ਼ਿਸ਼ ਸਾਡੇ ਖੁਦਾਵੰਦ ਯਿਸੂ ਮਸੀਹ ਵਿੱਚ ਹਮੇਸ਼ਾ ਦੀ ਜ਼ਿੰਦਗੀ ਏ। ਇਸ ਗੱਲ ਦਾ ਜ਼ਿਕਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪਾਲੂਸ ਰਸੂਲ ਦਾ ਖਤ ਰੋਮੀਓ ਦੇ ਨਾਮ ਦੇ 6 ਬਾਬ ਦੀ 3 ਆਇਤ ਵਿੱਚ ਪਾਉਂਦੇ ਹਾਂ। ਸੋ ਸਾਥੀਓ, ਆ ਗੱਲ ਸੱਚ ਏ ਕਿ ਗੁਨਾਹ ਦੀ ਮਜ਼ਦੂਰੀ ਮੌਤ ਏ, ਮਗਰ ਖੁਦਾ ਦੀ ਬਖਸ਼ਿਸ਼ ਸਾਡੇ ਖੁਦਾਵੰਦ ਯਿਸੂ ਮਸੀਹ ਵਿੱਚ ਹਮੇਸ਼ਾ ਦੀ ਜ਼ਿੰਦਗੀ ਪਾਈ ਜਾਂਦੀ ਏ। ਸੋ ਅਗਰ ਅਸੀਂ ਆਪਣੇ ਗੁਨਾਹਾਂ ਦੀ ਮਾਫ਼ੀ ਖੁਦਾਵੰਦ ਕੋਲੋਂ ਮੰਗਾਂਗੇ, ਖੁਦਾ ਦੇ ਹਜ਼ੂਰ ਤੌਬਾ ਕਰਾਂਗੇ, ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇ ਹਿੰਦਾ ਤਸਲੀਮ ਕਰਾਂਗੇ ਤੇ ਫਿਰ ਯਕੀਨਨ ਅਸੀਂ ਉਹਦੇ ਕੋਲੋਂ ਹਮੇਸ਼ਾ ਦੀ ਜ਼ਿੰਦਗੀ ਪਾਵਾਂਗੇ। ਸਾਥੀਓ, ਅਗਰ ਅਸੀਂ ਆਪਣੇ ਆਪ ਨੂੰ ਗੁਨਾਹ ਤੋਂ ਦੂਰ ਰੱਖਣਾ ਚਾਹੁੰਦੇ ਹਾਂ, ਅਗਰ ਅਸੀਂ ਦਿਲੀ ਤਬਦੀਲੀ ਚਾਹੁੰਦੇ ਹਾਂ, ਅਗਰ ਅਸੀਂ ਇਹ ਚਾਹੁੰਦੇ ਹਾਂ ਕਿ ਖੁਦਾਵੰਦ ਸਾਡੇ ਗੁਨਾਹਾਂ ਨੂੰ ਮਾਫ਼ ਫਰਮਾਏ, ਅਗਰ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾਉਣਾ ਚਾਹੁੰਦੇ ਹਾਂ, ਤਾਂ ਫਿਰ ਸਾਥੀਓ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ, ਤੁਹਾਨੂੰ ਇਸ ਗੱਲ ਦੀ ਦਾਵਤ ਦੇਣਾ ਵਾਂ ਕਿ ਤੁਸੀਂ ਖੁਦਾਵੰਦ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰੋ, ਯਿਸੂ ਮਸੀਹ ਨੂੰ ਆਪਣੇ ਦਿਲਾਂ ਵਿੱਚ ਆਉਣ ਦੀ ਦਾਵਤ ਦਿਵੋ, ਕਿਉਂਕਿ ਯਿਸੂ ਮਸੀਹ ਜਦੋਂ ਤੁਹਾਡੀ ਜ਼ਿੰਦਗੀ ਵਿੱਚ ਆਏਗਾ, ਉਹ ਤੁਹਾਨੂੰ ਪਾਕ ਸਾਫ਼ ਕਰੇਗਾ, ਤੁਹਾਡੇ ਗੁਨਾਹਾਂ ਨੂੰ ਮਾਫ਼ ਕਰ ਦੇਵੇਗਾ ਅਤੇ ਤੁਹਾਨੂੰ ਹਮੇਸ਼ਾ ਦੀ ਜ਼ਿੰਦਗੀ ਤਾਂ ਫਰਮਾਏਗਾ। ਆਓ ਸਾਥੀਓ, ਅਸੀਂ ਆਪਣੇ ਗੁਨਾਹਾਂ ਤੋਂ ਤੋਬਾ ਕਰੀਏ, ਆਪਣੇ ਗੁਨਾਹਾਂ ਤੋਂ ਮਾਫ਼ੀ ਪਾਉਣ ਦੇ ਲਈ ਯਿਸੂ ਮਸੀਹ 'ਤੇ ਇਮਾਨ ਲਿਆਈਏ, ਉਹਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰੀਏ, ਕਿਉਂਕਿ ਖੁਦਾਵੰਦ ਕਲਾਮ ਫਰਮਾਉਂਦਾ ਹੈ ਅਗਰ ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰੀਏ ਤਾਂ ਫਿਰ ਉਹ ਸਾਡੇ ਗੁਨਾਹਾਂ ਨੂੰ ਮਾਫ਼ ਕਰਨ ਅਤੇ ਸਾਨੂੰ ਸਾਰੇ ਨਾਰਾਜ਼ਗੀ ਤੋਂ ਪਾਕ ਕਰਨ ਵਿੱਚ ਸੱਚਾ ਤਿਆਗ ਦੇ ਲਏ। ਸੋ ਯਿਸੂ ਮਸੀਹ ਹੀ ਸਾਡਾ ਨਿਜਾਤ ਦੇਹਿੰਦਾ ਹੈ, ਜਿਹੜਾ ਕਿ ਸਾਨੂੰ ਨਿਜਾਤ ਬਖਸ਼ਦਾ ਹੈ ਅਤੇ ਨਵੀਂ ਜ਼ਿੰਦਗੀ ਅਤਾ ਫਰਮਾਉਂਦਾ ਹੈ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਆਪਣੇ ਗੁਨਾਹਾਂ ਨੂੰ ਤਰਕ ਕਰੀਏ, ਖੁਦਾ ਦੇ ਹਜ਼ੂਰ ਆਪਣੇ ਗੁਨਾਹਾਂ ਦੀ ਮਾਫ਼ੀ ਮੰਗੀਏ ਅਤੇ ਖੁਦਾ ਨੂੰ ਕਹੀਏ ਕਿ ਉਹ ਸਾਡੇ 'ਤੇ ਰਹਿਮ ਕਰੇ, ਆਪਣਾ ਫਜ਼ਲ ਕਰੇ, ਤਾਂ ਕਿ ਅਸੀਂ ਉਹਦੇ ਵਿੱਚ ਰਹਿੰਦੇ ਹੋਇਆਂ ਉਹਦੇ ਜਲਾਲ ਨੂੰ ਜ਼ਾਹਿਰ ਕਰਨ ਵਾਲੇ ਬਣੀਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰਾਨੇ ਹਾਂ, ਤੇਰੇ ਨਾਮ ਨੂੰ ਇੱਜ਼ਤ ਅਤੇ ਜਲਾਲ ਦੇਣੇ ਹਾਂ, ਕਿਉਂਕਿ ਤੂੰ ਹੀ ਤਾਰੀਫ਼ ਅਤੇ ਤਮਜੀਦ ਦੇ ਲਾਇਕ ਹੈ। ਇਹ ਖੁਦਾਵੰਦ, ਅਸੀਂ ਇਸ ਵੇਲੇ ਤੇਰੇ ਹਜ਼ੂਰ ਆਪਣੇ ਗੁਨਾਹਾਂ ਦਾ ਇਕਰਾਰ ਕਰਨੇ ਹਾਂ, ਆਪਣੇ ਗੁਨਾਹਾਂ ਤੋਂ ਤੋਬਾ ਕਰਨੇ ਹਾਂ ਅਤੇ ਤੇਰੇ ਕੋਲੋਂ ਆਪਣੇ ਗੁਨਾਹਾਂ ਦੀ ਮਾਫ਼ੀ ਮੰਗਦੇ ਹਾਂ। ਇਹ ਖੁਦਾਵੰਦ, ਤੂੰ ਸਾਡੇ ਗੁਨਾਹਾਂ ਨੂੰ ਬਖਸ਼ ਦੇ, ਸਾਨੂੰ ਤੂੰ ਪਾਕ ਸਾਫ਼ ਕਰ ਅਤੇ ਤੌਫੀਕ ਦੇ ਕੇ ਅਸੀਂ ਤੇਰੇ ਰਾਸਤਬਾਜ਼ੀ ਵਿੱਚ ਜ਼ਿੰਦਗੀ ਗੁਜ਼ਾਰਦੇ ਹੋਇਆਂ ਤੇਰੇ ਨਾਮ ਨੂੰ ਇੱਜ਼ਤ ਜਲਾਲ ਦੇ ਸਕੀਏ। ਇਹ ਖੁਦਾਵੰਦ, ਅਸੀਂ ਯਿਸੂ ਮਸੀਹ 'ਤੇ ਇਮਾਨ ਲਿਆਉਂਦੇ ਹਾਂ ਅਤੇ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰਨੇ ਹਾਂ। ਤੂੰ ਸਾਨੂੰ ਕਬੂਲ ਫਰਮਾ ਅਤੇ ਸਾਨੂੰ ਤੂੰ ਨਿਜਾਤ ਬਖਸ਼, ਤੂੰ ਸਾਡੇ ਨਾਲ ਹੋ। ਅੱਜ ਦੇ ਕਲਾਮ ਦੇ ਫੈਸਲੇ ਨਾਲ ਸਾਨੂੰ ਤੂੰ ਬੜੀ ਬਰਕਤ ਦੇ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵਾਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।